ਦੋਸਤੋ, ਆਰਨੋਲਡ ਸਪੋਰਟਸ ਫੈਸਟੀਵਲ 16 ਤੋਂ 18 ਮਾਰਚ ਨੂੰ ਮੈਲਬਨ 'ਚ ਹੋਇਆ। ਇਹਦੇ 'ਚ ਓਸ਼ੀਆਨੀਆ ਦੇ ਮੰਨੇ ਪ੍ਰਮੰਨੇ ਖਿਡਾਰੀ ਚੰਗੀ ਸਿਹਤ ਨਾਲ ਸੰਬੰਧਿਤ ਮੁਕਾਬਲਿਆਂ 'ਚ ਹਿੱਸਾ ਲੈ ਰਹੇ ਸੀ। ਪੰਜਾਬੀ ਭਾਈਚਾਰੇ ਦੀ ਮਿਸਾਲ ਨਿਊਜ਼ੀਲੈਂਡ ਤੋਂ ਆਏ ਅਨਮੋਲ ਸੰਧੂ ਦੇ ਹੱਥ ਸੀ। ਪੰਜਾਂ ਲੜਾਉਣ ਦੇ ਮੁਕਾਬਲੇ 'ਚ ਅਨਮੋਲ ਨੇ ਸੋਨ ਤਗਮਾ ਜਿੱਤਿਆ। ਆਮ ਰੈਸਲਿੰਗ 'ਚ ਹੁਣ ਉਹ ਜਿੱਥੇ ਨਿਊਜ਼ੀਲੈਂਡ ਦਾ ਚੈਂਪੀਅਨ ਹੈ, ਉੱਥੇ ਅਨਮੋਲ ਦੀ ਤੂਤੀ ਹੁਣ ਆਸਟ੍ਰੇਲੀਆ 'ਚ ਵੀ ਬੋਲਦੀ ਹੈ। ਅਤੇ ਇਸ ਵਕਤ ਟੈਲੀਫੋਨ ਲਾਈਨ 'ਤੇ ਨਿਊਜ਼ੀਲੈਂਡ ਤੋਂ ਅਨਮੋਲ ਨੇ ਸਾਂਝ ਬਣਾਈ ਹੈ। ਹਾਂਜੀ ਅਨਮੋਲ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ
ਜੀ। ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਬਾਦ, ਚੈਂਪੀਅਨ ਬਣੇ ਹੋ ਤੁਸੀਂ ਇਸ ਮੁਕਾਬਲੇ ਦੇ। ਥੋੜ੍ਹਾ ਜਿਹਾ ਦੱਸੋ ਸਾਨੂੰ ਟੂਰਨਾਮੈਂਟ ਬਾਰੇ, ਇਹਦੇ ਫਾਰਮੈਟ ਬਾਰੇ।
ਇਸ ਵਾਰੀ ਥੋੜ੍ਹਾ ਫਾਰਮੈਟ ਡਿਫਰੈਂਟ ਸੀਗਾ ਜੀ ਲਾਸਟ ਟਾਈਮ ਨਾਲੋਂ, ਬਿਕਾਜ਼ ਲਾਸਟ ਟਾਈਮ ਸਾਡੀ ਵਰਲਡ ਆਰਮ ਰੈਸਲਿੰਗ ਲੀਗ ਦੀ ਸਿਲੈਕਸ਼ਨ ਸੀਗੀ। ਦਿਸ ਟਾਈਮ ਆਨਰ ਕਲਾਸਿਕ ਜਿਹੜਾ ਹੁੰਦਾ ਇਹ ਵਾਫ ਰੂਲਸ ਤੇ ਬੇਸ ਸੀਗਾ, ਵਰਲਡ ਆਰਮ ਰੈਸਲਿੰਗ ਲੀਗ ਦੇ, ਵਰਲਡ ਆਰਮ ਰੈਸਲਿੰਗ ਫੈਡਰੇਸ਼ਨ ਲੀਗ ਦੇ ਬੇਸ ਤੇ ਸੀਗਾ। ਇਹਦੇ ਵਿੱਚ ਤੁਹਾਡੇ ਕੋਲ ਦੋ ਚਾਂਸ ਹੁੰਦੇ ਨੇ ਜੀ, ਇਫ ਯੂ ਲੂਜ਼ ਟਵਾਈਸ ਫਿਰ ਤੁਸੀਂ ਹਾਰ ਜਾਂਦੇ ਹੋ ਗੇਮ 'ਚ। ਪਰ ਮੈਂ ਸਾਰੇ ਆਪਣੇ ਮੈਚਿਸ ਜਿੱਤਿਆ ਤੇ ਫਾਈਨਲ 'ਚ ਆਈ ਮੇਡ ਇਟ ਟੂ ਦ ਫਾਈਨਲਸ, ਫਿਰ ਮੈਂ ਫਾਈਨਲ ਜਿੱਤਿਆ ਜੀ।
ਤੇ ਕਿੰਨੇ ਕੁ ਖਿਡਾਰੀ ਸੀ ਤੁਹਾਡੇ ਨਾਲ ਜਿਹੜਾ ਮੁਕਾਬਲਾ ਹੋ ਰਿਹਾ ਸੀ ਉਹਦੇ 'ਚ?
ਪੂਲ ਬਣਦਾ ਜੀ 8 ਪਲੇਅਰ ਹਰ ਵੇਟ 'ਚ ਹੁੰਦੇ ਨੇ, ਤੇ 4 ਵੇਟ ਹੁੰਦੇ ਆ, ਲਾਈਟ ਵੇਟ, ਮਿਡਲ ਵੇਟ, ਹੈਵੀ ਵੇਟ ਤੇ ਸੁਪਰ ਹੈਵੀ ਵੇਟ ਜੀ।
ਤੁਸੀਂ ਕਿਹੜੇ ਵੇਟ 'ਚ ਸੀਗੇ ਫਿਰ?
ਮੈਂ ਮਿਡਲ ਵੇਟ 'ਚ ਸੀਗਾ ਜੀ।
ਮੇਰਾ ਖਿਆਲ ਪਿਛਲੀ ਵਾਰ ਤੁਹਾਨੂੰ ਅਮਰੀਕਾ ਜਾਣ ਦਾ ਮੌਕਾ ਵੀ ਮਿਲਿਆ ਸੀ ਇਸ ਸਿਲਸਿਲੇ 'ਚ?
ਹਾਂਜੀ, ਵਰਲਡ ਆਰਮ ਰੈਸਲਿੰਗ ਲੀਗ ਖੇਡਣ ਦਾ ਮੌਕਾ ਮਿਲਿਆ ਸੀ ਜੀ।
ਤੁਸੀਂ ਨਿਊਜ਼ੀਲੈਂਡ ਦੇ ਚੈਂਪੀਅਨ ਹੋ, ਕੀ ਇਹ ਕਹਿਣਾ ਹੁਣ ਸਹੀ ਹੋਊਗਾ ਕਿ ਤੁਸੀਂ ਹੁਣ ਆਸਟ੍ਰੇਲੀਆ ਦੇ ਵੀ ਚੈਂਪੀਅਨ ਬਣ ਗਏ ਹੋ?
ਇਸ ਵੇਲੇ ਤਾਂ ਓਸ਼ੀਆਨੀਆ ਦਾ ਮੈਂ ਸਾਰੇ ਦੇ ਚੈਂਪੀਅਨ ਬਣ ਗਿਆ ਜੀ।
ਜੀ, ਬਹੁਤ ਬਹੁਤ ਮੁਬਾਰਕਬਾਦ, ਬੜੀ ਖੁਸ਼ੀ ਹੁੰਦੀ ਹੈ। ਖਾਸ ਤੌਰ 'ਤੇ ਉਹਨਾਂ ਚੀਜ਼ਾਂ 'ਚ ਟੀਮ ਐਫਰਟ ਨਹੀਂ, ਇਕੱਲੇ ਬੰਦੇ ਦਾ ਜ਼ੋਰ ਲੱਗਦਾ, ਅਤੇ ਕੱਪ ਉਹੀ ਜਿੱਤਣਗੇ ਜਿਨ੍ਹਾਂ ਦੇ ਡੋਲਿਆਂ ਪੱਟਾਂ ਦੇ ਵਿੱਚ ਜਾਣਾ। ਅਤੇ ਅਨਮੋਲ, ਫਿੱਟ ਰਹਿਣ ਲਈ, ਮੁਕਾਬਲੇ ਜਿੱਤਣ ਲਈ ਫਿਰ ਕਿੰਨੇ ਕੁ ਘੰਟੇ ਤੁਹਾਨੂੰ ਰੋਜ਼ ਪ੍ਰੈਕਟਿਸ ਕਰਨੀ ਪੈਂਦੀ?
ਮੈਂ 2 ਆਵਰਸ ਜਿਮ ਟ੍ਰੇਨ ਕਰਦਾ ਜੀ, ਫਿਰ ਉਸ ਤੋਂ ਬਾਅਦ ਮੇਰਾ 1 ਆਵਰ ਆਰਮ ਰੈਸਲਿੰਗ ਦਾ ਟ੍ਰੇਨਿੰਗ ਸਕੈਡਿਊਲ ਹੁੰਦਾ, ਜਿਹੜਾ ਕਿ ਮੈਂ ਘਰ ਦੇ ਵਿੱਚ ਹੀ ਸੈਟਅਪ ਕੀਤਾ ਆ, ਟੇਬਲ ਐਂਡ ਬਾਰਸ ਤੇ ਪੁਲਿਸ ਤੇ। ਮੇਰੀ ਇੱਕ ਦਿਨ ਹੈਵੀ ਟ੍ਰੇਨਿੰਗ ਹੁੰਦੀ ਹੈ, ਇੱਕ ਦਿਨ ਜਿੱਦਾਂ ਸਿਰਫ ਫਲੈਕਸ਼ਨ ਐਂਡ ਐਕਸਟੈਂਸ਼ਨ ਹੁੰਦੀਆਂ ਨੇ, ਉਹਦਾ ਮੈਂ 7 ਡੇਜ਼ ਅ ਵੀਕ ਟ੍ਰੇਨ ਕਰਦਾ ਜੀ ਆਰਮ ਰੈਸਲਿੰਗ ਲਈ।
ਤੇ ਕੰਮ ਕਾਰ ਕੀ ਕਰਦੇ ਹੋ ਫਿਰ?
ਕੰਮ ਕਾਰ ਜੀ, ਮੈਂ ਕੰਟਰੈਕਟਰ ਹਾਂ, ਮੈਂ ਆਪਣਾ ਇੱਕ ਬਿਜ਼ਨਸ ਰਨ ਕਰਦਾ ਜੀ, ਮੇਰੇ ਟਰੱਕਸ ਨੇ ਤੇ ਮੈਂ ਆਪ ਵੀ ਜਾਂਦਾ ਬਾਹਰ ਔਨ ਰੋਡ।
ਤੇ ਕੁੱਲ ਮਿਲਾ ਕੇ ਜਾਣੀ ਖੇਡ ਦੇ ਨਾਲ ਨਾਲ ਕੰਮ ਵੀ ਚੱਲੀ ਜਾਂਦਾ?
ਹਾਂਜੀ, ਚੱਲੀ ਜਾ ਰਿਹਾ ਜੀ, ਕਿਉਂਕਿ ਮੈਂ ਹੁਣ ਥੋੜ੍ਹਾ ਮੈਨੇਜ ਇਸ ਹਿਸਾਬ ਨਾਲ ਕਰ ਰਿਹਾ, ਕਿਉਂਕਿ ਮੈਂ ਖੇਡ ਨੂੰ ਵੀ ਟਾਈਮ ਦੇਣਾ, ਕੰਮ ਵੀ ਜ਼ਰੂਰੀ ਹੈ, ਤੇ ਫਿਰ ਮੈਂ ਵਿੱਚੋਂ ਵਿੱਚ ਇਕੱਠੀ ਰੈਸਟ ਨਹੀਂ ਲੈਂਦਾ ਜੀ, ਮੈਂ 3-3, 4-4 ਘੰਟੇ ਕਰਕੇ ਸੌਂਦਾ ਕਿ ਤੁਹਾਨੂੰ ਪੂਰਾ ਟਾਈਮ ਦੇ ਸਕਾਂ।
ਚੰਗੀਆਂ ਆਦਤਾਂ ਪਾਉਣ ਲਈ ਜ਼ੋਰ ਲਾਉਣਾ ਪੈਂਦਾ, ਮਾੜੀਆਂ ਤਾਂ ਵੈਸੇ ਹੀ ਪੈ ਜਾਂਦੀਆਂ। ਤੇ ਫਿਰ ਖੁਰਾਕ ਤੇ ਸਿਹਤ, ਇਸ ਪਾਸੇ ਨੂੰ ਧਿਆਨ 'ਚ ਪਰਿਵਾਰ ਵੀ ਤੁਹਾਡਾ ਸਾਥ ਦਿੰਦਾ?
ਸ਼ੁਰੂ ਤੋਂ ਜੀ ਮੈਂ ਇਸ ਗੱਲ ਦਾ ਬਹੁਤ ਥੈਂਕਸ ਹੈ ਮੇਰੀ ਫੈਮਿਲੀ ਨੂੰ, ਇਹਨਾਂ ਨੇ ਪੂਰੀ ਸਪੋਰਟ ਕੀਤੀ ਹੈ ਸ਼ੁਰੂ ਤੋਂ ਮੇਰੀ ਗੇਮ ਲਈ ਵੀ, ਕਿਉਂਕਿ ਗੇਮ 'ਚ, ਇਸ ਗੇਮ 'ਚ ਪੈਸਾ ਨਹੀਂ, ਬਟ ਮੈਂ ਇਸ ਗੇਮ, ਮੇਰਾ ਪੈਸ਼ਨ ਹੈ ਇਹ, ਮੈਂ ਉਹਦੇ ਲਈ ਕਰਦਾ। ਅਤੇ ਫੈਮਿਲੀ ਨੇ ਸ਼ੁਰੂ ਤੋਂ ਸਪੋਰਟ ਕੀਤੀ ਜੀ, ਮੇਰੀ ਡਾਇਟ, ਮੇਰੇ ਮੋਮ ਜਿਹੜੇ ਨੇ ਉਹ ਮੇਰੀ ਡਾਇਟ ਸਾਰਾ ਧਿਆਨ ਰੱਖਦੇ ਆ, ਮੈਂ ਕਿਤੇ ਵੀ ਜਾਂਦਾ ਉਹ ਮੇਰੇ ਡਾਇਟ ਪਲਾਨ ਦੇ ਹਿਸਾਬ ਨਾਲ ਸਭ ਕੁਛ ਪੈਕ ਕਰਦੇ ਆ ਮੇਰੇ ਲਈ।
ਅਤੇ ਖੁਰਾਕ ਅਤੇ ਸ਼ਡਿਊਲ ਨੂੰ ਲੈ ਕੇ ਫਿਰ ਦਿਮਾਗ ਤਣਿਆ ਤਣਿਆ ਤਾਂ ਨਹੀਂ ਰਹਿੰਦਾ, ਦਿਮਾਗੀ ਬੋਝ?
ਨਹੀਂ ਜੀ, ਇੱਦਾਂ ਦਾ ਨਹੀਂ ਹੈਗਾ ਜੀ, ਮੈਂ ਈਜ਼ੀ ਹਾਂ ਥੋੜ੍ਹਾ ਜਿਹਾ ਡਾਇਟ ਨੂੰ ਲੈ ਕੇ, ਮੈਂ ਇੰਨਾ ਹਾਰਡਕੋਰ ਨਹੀਂ ਜਾਂਦਾ, ਪਰ ਮੈਨੂੰ ਇਹ ਹੁੰਦਾ ਕਿ ਹਾਂ ਕਿ ਮੈਂ ਆਪਣੇ ਜਿਹੜੇ ਮੈਕਰੋ ਨਿਊਟ੍ਰੀਐਂਟਸ ਹੈਗੇ ਆ ਉਹਨਾਂ ਨੂੰ ਹਿੱਟ ਕਰ ਲਵਾਂ।
ਪਰ ਦੁਬਾਰਾ ਤੁਹਾਡੀ ਖੇਡ ਵੱਲ ਹੀ ਮੁੜੀਏ, ਕਹਿਣ ਨੂੰ ਤਾਂ ਬਸ ਇਹ ਪੰਜਾ ਹੀ ਲੜਾਉਣਾ, ਜਾਂ ਇਹਦੇ 'ਚ ਬੜੀਆਂ ਟੈਕਨੀਕੈਲਿਟੀਜ਼ ਹੈਗੀਆਂ ਹੋਰ ਜਿਹੜੀਆਂ ਤੁਸੀਂ ਦੱਸਣਾ ਚਾਹੋਗੇ ਸਾਡੇ ਸੁਣਨ ਵਾਲਿਆਂ ਨੂੰ?
ਬੇਸਿਕਲੀ ਪੰਜਾ ਆਪਾਂ ਜਦੋਂ ਸੋਚਦੇ ਹਾਂ ਤਾਂ ਆਪਾਂ ਨੂੰ ਲੱਗਦਾ ਸਿਰਫ ਜ਼ੋਰ ਆ ਬਾਹਾਂ ਦਾ, ਪਰ ਜਦੋਂ ਤੁਸੀਂ ਇੱਕ ਇਲੀਟ ਲੈਵਲ 'ਤੇ ਆ ਜਾਂਦੇ ਆ ਉਦੋਂ ਇਹ ਐਜਿਲਿਟੀ, ਸਟਰੈਂਥ, ਸਪੀਡ, ਟੈਕਨੀਕ, ਇਹ ਸਾਰਿਆਂ ਦਾ ਕੰਬੀਨੇਸ਼ਨ ਬਣ ਜਾਂਦਾ ਹੈ। ਤੇ ਮੈਂ ਇਹ ਗੇਮ ਨੂੰ ਤਾਂਹੀਓ ਲਾਈਕ ਕਰਦਾ ਕਿ ਇੱਥੇ ਤੁਹਾਡੇ ਕੋਲ ਆਪਣੇ ਆਪ ਨੂੰ ਪ੍ਰੂਵ ਕਰਨ ਦਾ ਸਿਰਫ 5 ਮਿੰਟ 2 ਮਿੰਟ ਹੁੰਦੇ ਨੇ, ਤੇ ਤੁਸੀਂ ਆਪਣੇ ਆਪ ਦਾ ਬੈਸਟ ਦੇਣਾ ਹੁੰਦਾ ਉਸ ਸ਼ਾਰਟ ਪੀਰੀਅਡ 'ਚ।
ਦਿਮਾਗੀ ਤੌਰ 'ਤੇ ਵੀ ਕਾਫੀ ਮੇਰਾ ਖਿਆਲ ਸ਼ਕਤੀ ਚਾਹੀਦੀ ਆ, ਸਟਰੋਂਗ ਹੋਣਾ ਚਾਹੀਦਾ ਬੰਦੇ ਨੂੰ।
ਹਾਂਜੀ, ਮਤਲਬ ਤੁਹਾਨੂੰ ਕਾਫੀ ਜ਼ਿਆਦਾ ਕੰਸਨਟ੍ਰੇਸ਼ਨ ਚਾਹੀਦੀ ਹੈ, ਫੋਕਸਡ ਹੋਣਾ ਚਾਹੀਦਾ ਤੇ ਰਿਲੈਕਸਡ ਹੋਣਾ ਚਾਹੀਦਾ ਤੇ ਕਾਮ, ਕਿਉਂਕਿ ਉਸ ਵੇਲੇ ਇੰਨਾ ਸਟ੍ਰੈਸ ਆ ਜਾਂਦਾ, ਤੁਸੀਂ ਓਵਰਲੋਡ ਹੋ ਜਾਂਦੇ ਆ ਕਿ ਜਿੱਦਾਂ ਨਰਵਸ ਤੇ ਐਕਸਾਈਟਡ ਇੱਕੋ ਦਮ, ਤੇ ਤੁਸੀਂ ਆਪਣੇ ਆਪ ਨੂੰ ਪੂਰਾ ਫੋਕਸਡ ਰੱਖਣਾ ਉੱਥੇ, ਕਿਉਂਕਿ ਇੱਕ ਵੀ ਗਲਤੀ ਤੁਹਾਨੂੰ ਉੱਥੋਂ ਤੁਸੀਂ ਫਿਰ ਵਾਪਸ ਨਹੀਂ ਆ ਸਕਦੇ, ਕੋਈ ਗਲਤ ਟੈਕਨੀਕ ਖੇਡ ਲਈ ਜਾਂ ਕੁਛ ਗਲਤ ਕਰ ਲਿਆ, ਦੈਨ ਯੂ ਗੋਨਾ ਲੂਜ਼ ਦ ਮੈਚ।
ਤੇ ਉਹਦੇ ਲਈ ਫਿਰ ਤੁਸੀਂ ਕੋਈ ਮੈਡੀਟੇਸ਼ਨ ਜਾਂ ਯੋਗਾ ਵਗੈਰਾ ਵੀ ਕਰਦੇ ਹੋ?
ਯੋਗਾ ਵਗੈਰਾ ਨਹੀਂ ਜੀ, ਮੈਂ ਥੋੜ੍ਹਾ ਜਿਹਾ ਕੰਪੀਟੀਸ਼ਨ ਤੇ ਜਾਣ ਤੋਂ ਪਹਿਲਾਂ ਕਾਫੀ ਜਿੱਦਾਂ ਗਾਣੇ ਗੁਣੇ ਸੁਣ ਲੈਂਦਾ, ਆਪਣਾ
ਅੱਛਾ
ਹੈਪੀ ਮੂਡ ਤੇ ਕਰ ਲੈਂਦਾ,
ਆਪਣਾ ਢੰਗ ਬਣਾਇਆ ਹੋਇਆ ਹੈ।
ਹਾਂਜੀ, ਬਸ ਸਾਰਿਆਂ ਦੇ ਆਪਣੇ ਆਪਣੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਹੁੰਦੇ ਆ, ਕਈ ਲੋਕੀ ਮੈਡੀਟੇਸ਼ਨ ਨੂੰ ਵੀ ਪ੍ਰੈਫਰ ਕਰਦੇ ਆ,
ਤੇ ਅਨਮੋਲ ਪੰਜਾਬ ਚੋਂ ਕਿੱਥੋਂ ਤੁਸੀਂ ਪਰਿਵਾਰ ਇੱਥੇ ਨਿਊਜ਼ੀਲੈਂਡ ਆਇਆ ਨੂੰ ਕਿੰਨਾ ਵਕਤ ਹੋਇਆ?
ਮੈਂ ਪੰਜਾਬ ਤੋਂ ਜੀ ਲੁਧਿਆਣੇ ਤੋਂ ਹਾਂ ਜੀ ਤੇ ਸਾਡੀ ਫੈਮਿਲੀ ਮੂਵ ਹੋਈ ਸੀ ਬੈਕ ਇਨ 2014
ਜੀ। ਤੇ ਘਰ 'ਚ ਕੋਈ ਹੋਰ ਖੇਡ ਖਿਡਾਰੀ ਨਾਲ ਸੰਬੰਧਿਤ ਕੋਈ ਗੱਲਬਾਤ ਹੈਗੀ ਆ ਜਾਂ ਤੁਸੀਂ ਪਹਿਲੇ ਹੋ?
ਨਹੀਂ ਜੀ, ਮੇਰਾ ਯੰਗਰ ਬ੍ਰਦਰ, ਅਸੀਂ ਦੋਨੋਂ ਬਹੁਤ ਡਿਫਰੈਂਟ ਹੈ ਇੱਕ ਦੂਜੇ ਤੋਂ।
ਅੱਛਾ,
ਰੂਡੀਅਸ ਹੈ ਥੋੜ੍ਹਾ ਜਿਹਾ ਤੇ ਮੈਂ ਹੀ ਸ਼ੁਰੂ ਤੋਂ ਖੇਡਾਂ ਖੁਡਾਂ 'ਚ ਰਿਹਾ ਕਿਉਂਕਿ ਮੈਂ ਇੰਡੀਆ 'ਚ ਨੈਸ਼ਨਲ ਕ੍ਰਿਕਟਰ ਵੀ ਸੀ ਜੀ, ਅੰਡਰ 16 ਤੱਕ ਖੇਡਿਆ ਹੋਇਆ ਮੈਂ, ਬਾਅਦ ਇੱਕੋ ਦਮ ਇਸ ਲਾਈਨ 'ਚ ਆ ਗਿਆ।
ਕਦੇ ਫਿਰ ਮਾਡਲਿੰਗ ਵਾਲੇ ਪਾਸੇ ਨੂੰ ਵੀ ਧਿਆਨ ਗਿਆ ਕਿਉਂਕਿ ਅੱਜ ਕੱਲ੍ਹ ਤਾਂ ਪੰਜਾਬੀ ਗਾਣੇ ਬੜੇ ਬਣ ਰਹੇ ਆ, ਕਿਸੇ ਨੇ ਕਦੇ ਸੰਪਰਕ ਕੀਤਾ ਹੋਵੇ ਵੀ ਨਹੀਂ ਅਨਮੋਲ ਤੇਰੀ ਬਾਡੀ ਬੜੀ ਫਿੱਟ ਆ ਤੇ ਡੋਲੇ ਡੂਲੇ ਬਣਾਏ ਹੋਏ ਆ, ਕਿਉਂ ਨਾ ਤੈਨੂੰ ਮਾਡਲ ਵਜੋਂ ਅਜਮਾਇਆ ਜਾਵੇ, ਕੋਈ ਇਦਾਂ ਦੀ ਆਫਰ ਆਈ ਕਦੇ?
ਐਕਚੁਅਲੀ ਸਾਡੇ ਰਿਲੇਟਿਵ ਹੀ ਨੇ ਜੀ ਤੇ ਉਹ ਪੰਜਾਬੀ ਮੂਵੀਜ਼ ਨੂੰ ਪ੍ਰੋਡਿਊਸ ਕਰਦੇ ਆ, ਪਰ ਕਾਫੀ ਟਾਈਮ ਵਾਰੀ ਗੱਲ ਹੋਈ ਆ, ਪਰ ਮੈਂ ਹਮੇਸ਼ਾ ਜਿੱਦਾਂ ਮੈਂ ਇਸ ਚੀਜ਼ਾਂ ਤੋਂ ਬੈਕ ਆਫ ਹੀ ਰਿਹਾ ਕਿਉਂਕਿ ਮੈਂ ਕਦੀ ਇਸ ਚੀਜ਼ ਵੱਲ ਧਿਆਨ ਹੀ ਨਹੀਂ ਗਿਆ, ਹਮੇਸ਼ਾ ਆਪਣੀ ਗੇਮ ਨੂੰ ਲੈ ਕੇ ਬਸ ਫੋਕਸ ਸੀਗਾ।
ਤੇ ਕੋਈ ਵੀ ਬੰਦਾ ਜਿਹੜਾ ਸਿਹਤ ਪ੍ਰਤੀ ਸੰਜੀਦਾ, ਜਿਹੜਾ ਰੋਜ਼ ਸੈਰ ਕਰਨੀ ਚਾਹੁੰਦਾ, ਜਿਮ 'ਚ ਸਮਾਂ ਲਾਉਣਾ ਚਾਹੁੰਦਾ, ਆਪਣੀ ਖੁਰਾਕ ਨਹੀਂ ਸੰਜੀਦਾ ਹੋਣਾ ਚਾਹੁੰਦਾ, ਉਹਨੂੰ ਤੁਹਾਡਾ ਕੀ ਸੁਨੇਹਾ ਹੋਊਗਾ?
ਬਸ ਆਪਣੇ ਲਈ ਤੁਹਾਨੂੰ ਟਾਈਮ ਕੱਢਣਾ ਪੈਣਾ ਜੀ, ਨੋਰਮਲ ਫਿਟਨੈਸ ਲਈ ਜਿਹੜੀ ਆਪਣੀ ਡੇਲੀ ਲਾਈਫ ਰੂਟੀਨ ਹੈ ਉਹ ਇੱਕ ਹੈ, ਪਰ ਜਿਮ ਵੀ ਜ਼ਰੂਰੀ ਹੈ ਜੀ ਕਿਉਂਕਿ ਬੰਦਾ ਫਿੱਟ ਰਹੂਗਾ ਜਾਊਗਾ, ਕਿਉਂਕਿ ਸਾਰਾ ਦਿਨ ਕਈ ਸਿਟਿੰਗ ਜੋਬ ਕਰਦੇ ਆ, ਮਤਲਬ ਥੋੜ੍ਹਾ ਜਿਹਾ ਭਾਵੇਂ 1 ਆਵਰ ਵੀ ਤੁਸੀਂ ਆਪਣਿਆਂ ਨੂੰ ਦਿਓ ਤੇ ਬੰਦਾ ਕਾਫੀ ਹੈਲਦੀ ਲਾਈਫ ਸਟਾਈਲ ਜੀ ਸਕਦਾ। ਪਲੱਸ ਡਾਇਟ ਬਹੁਤ ਕ੍ਰੂਸ਼ੀਅਲ ਪਾਰਟ ਇਨਵੋਲਵ ਕਰਦੀ ਹੈ ਬੰਦੇ ਦੀ ਫਿਟਨੈਸ ਵਿੱਚ, ਤੁਸੀਂ ਜੇ ਬਸ ਈਟ ਲਾਈਕ ਅ ਕਿੰਗ, ਲੰਚ ਜਿਹੜਾ ਹੁੰਦਾ ਈਟ ਲਾਈਕ ਅ ਪ੍ਰਿੰਸ, ਤੇ ਰਾਤ ਨੂੰ ਜੇ ਡਿਨਰ ਵਿੱਚ ਤੁਸੀਂ ਕੁਛ ਵੀ ਨਾ ਖਾਓ, ਲਾਈਕ ਥੋੜ੍ਹਾ ਜਿਹਾ ਪ੍ਰੋਟੀਨ ਦਾ ਸੋਰਸ ਤੋਂ ਲੈ ਲਓ, ਮਤਲਬ ਦਿਸ ਇਜ਼ ਬੇਸਿਕ ਜਿਹੜਾ ਸਕੈਜੂਲ ਇੱਦਾਂ ਦਾ ਫੋਲੋ ਕਰ ਲਓ ਤੇ ਕਾਫੀ ਬੰਦਾ ਈਜ਼ੀ ਲਾਈਫ ਸਟਾਈਲ ਤੇ ਹੈਲਦੀ ਲਾਈਫ ਸਟਾਈਲ ਜੀ ਸਕਦਾ।
ਤੇ ਪ੍ਰੋਟੀਨ ਲਈ ਫਿਰ ਤੁਹਾਨੂੰ ਆਹ ਡੱਬਾਬੰਦ ਪ੍ਰੋਟੀਨ ਉਹਦੀ ਵਰਤੋਂ ਕਰਦੇ ਹੋ ਜਾਂ ਖਾਣੇ 'ਚ ਹੀ ਲੈਂਦੇ ਹੋ?
ਜਦੋਂ ਤੁਸੀਂ ਇੱਕ ਲੈਵਲ ਤੇ ਪਹੁੰਚ ਜਾਂਦੇ ਹੋ ਤੁਹਾਨੂੰ ਉਦੋਂ ਐਡੀਸ਼ਨਲ ਸਪਲੀਮੈਂਟਸ ਆਪਣੇ ਸਕੈਜੂਲ ਵਿੱਚ ਪਾਉਣੇ ਪੈਂਦੇ ਨੇ ਕਿਉਂਕਿ ਕੋਈ ਵੀ ਤੁਸੀਂ ਇੱਦਾਂ ਦੀ ਐਕਟੀਵਿਟੀ ਕਰਦੇ ਆ ਤੁਹਾਡਾ ਜਿਹੜਾ ਪ੍ਰੋਟੀਨ ਦੀ ਅਮਾਊਂਟ ਤੁਹਾਡੀ ਬੋਡੀ ਨੂੰ ਚਾਹੀਦੀ ਹੈ ਉਹ ਕਾਫੀ ਹਾਈ ਹੋ ਜਾਂਦੀ ਹੈ, 2 ਗ੍ਰਾਮ ਈਵਨ 2 ਗ੍ਰਾਮ ਪਰ ਬੋਡੀ ਕੇ ਜੀ। ਹੁਣ ਤੁਸੀਂ 180-160 ਗ੍ਰਾਮ ਤੁਸੀਂ ਨੋਰਮਲ ਦਿਨ ਵਿੱਚ ਹਿੱਟ ਕਰਨਾ ਪ੍ਰੋਟੀਨ ਦੀ ਸੋਰਸ ਤੋਂ ਉਹ ਪੋਸੀਬਲ ਨਹੀਂ ਹੈਗਾ ਜੀ, ਨੋਰਮ ਹਰ 2-2 ਘੰਟੇ ਬਾਅਦ 3-3 ਘੰਟੇ ਬਾਅਦ ਪ੍ਰੋਟੀਨ ਆਪਣੇ ਜਿੱਦਾਂ ਵਾਈਟ ਐਗਸ ਹੋ ਗਏ ਜਾਂ ਕੁਛ ਖਾ ਰਿਹਾ, ਪਰ ਉਹਨੂੰ ਵੀ 4 ਘੰਟੇ ਦੀ ਅਬਜ਼ੋਰਪਸ਼ਨ ਚਾਹੀਦੀ ਹੈ। ਉਹਦੇ ਵਿੱਚ ਜੇ ਤੁਸੀਂ ਇੱਕ ਪ੍ਰੋਟੀਨ ਦਾ ਸਕੂਪ ਇਨ ਕਰ ਦਿਓ ਉਹ 1/2 ਘੰਟੇ 'ਚ ਅਬਜ਼ੋਰਬ ਹੋ ਰਿਹਾ ਬੋਡੀ 'ਚ, ਇਸ ਤਰ੍ਹਾਂ ਤੁਸੀਂ ਪਲਾਨ ਕਰਕੇ ਪੂਰੇ ਮੈਕਰੋਸ ਹਿੱਟ ਕਰ ਸਕਦੇ ਹਾਂ। SBS
Radio ਜੀ, ਨਿਊਟ੍ਰੀਸ਼ਨ ਆਪਣੇ ਆਪ 'ਚ ਇੱਕ ਬੜੀ ਵੱਡੀ ਸਾਇੰਸ ਆ, ਵੈਸੇ ਤੁਹਾਨੂੰ ਤਾਂ ਵੈਸੇ ਪੜ੍ਹਨਾ ਵੀ ਪੈਂਦਾ ਹੋਣਾ ਕਾਫੀ ਜ਼ਿਆਦਾ।
ਮੈਂ ਏਸ ਕੀਤੀ ਸੀ ਜੀ ਜਦੋਂ ਮੈਂ ਅਮੈਰੀਕਨ ਕਾਉਂਸਲ ਔਨ ਐਕਸਰਸਾਈਜ਼ ਹੈਗੀ ਇਹ, ਤੇ ਇਹ ਮੈਂ ਇੰਡੀਆ 'ਚੋਂ ਇਹ ਕੀਤੀ ਸੀ ਡਿਗਰੀ, ਅਮੈਰੀਕਨ ਬੇਸਡ ਹੈ ਇਹ, ਤੇ ਉਹਦੇ 'ਚ ਮੈਨੂੰ ਕਾਫੀ ਉਹਨੇ ਬੜਾ ਹੈਲਪ ਕੀਤਾ ਮੈਨੂੰ ਆਪਣੇ ਗੇਮ ਦੇ ਨਾਲ ਵੀ ਤੇ ਉਹਦਾ ਨੋਰਮਲ ਡੇਲੀ ਲਾਈਫ ਰੂਟੀਨ 'ਚ ਵੀ।
ਤੇ ਅਨਮੋਲ, ਮੈਂ ਜਾਂਦੇ ਜਾਂਦੇ ਇੱਕ ਹੋਰ ਸਵਾਲ ਵੀ ਪੁੱਛਣਾ ਚਾਹੁੰਦਾ, ਪ੍ਰੋਟੀਨ ਨੂੰ ਲੈ ਕੇ ਜਿਹੜੇ ਆ ਸਪਲੀਮੈਂਟਸ ਨੇ ਇਹਨੂੰ ਲੈ ਕੇ ਕਈ ਵਾਰ ਵਾਦ ਵਿਵਾਦ ਹੁੰਦਾ ਜਿਹਦੇ 'ਚ ਕਿਹਾ ਜਾਂਦਾ ਕਿ ਇਹ ਕਈ ਵਾਰ ਕਿਡਨੀ 'ਤੇ ਮਾੜਾ ਅਸਰ ਪਾਉਂਦੀਆਂ।
ਪ੍ਰੋਟੀਨ ਸਰ ਕੋਈ ਵੀ ਚੀਜ਼ ਹੈ ਜਦੋਂ ਤੁਸੀਂ ਉਹਨੂੰ ਅਬਵ ਦ ਲਿਮਿਟ ਕਰ ਦਿੰਦੇ ਹੋ ਉਹ ਬਿਲਕੁਲ ਤੁਹਾਡੀ ਬੋਡੀ 'ਤੇ ਕੋਈ ਨੈਗੇਟਿਵ ਇਫੈਕਟ ਲੈ ਕੇ ਆ ਸਕਦੀਆਂ ਨੇ, ਪਰ ਪ੍ਰੋਟੀਨ ਜਿਹੜਾ ਹੈਗਾ ਜੇ ਤੁਸੀਂ ਉਹਨੂੰ ਤੁਹਾਡੀ ਬੋਡੀ 'ਤੇ ਹੈ ਜੀ 1.8 ਗ੍ਰਾਮ ਤੋਂ ਮਤਲਬ 1.4 ਤੋਂ 1.8 ਗ੍ਰਾਮ ਤੱਕ ਤੁਸੀਂ ਨੋਰਮਲ ਲੈ ਸਕਦਾ, ਨੋਰਮਲ ਸੈਡੈਂਟਰੀ ਪੀਪਲ ਇੰਨਾ ਪ੍ਰੋਟੀਨ ਐਬਜ਼ੋਰਬ ਕਰ ਸਕਦਾ ਪਰ ਬੋਡੀ ਕੇ ਜੀ। ਪਰ ਜੇ ਤੁਸੀਂ ਇੱਕ ਐਥਲੀਟ ਹੋ, ਤੁਸੀਂ ਕੰਪੀਟੀਸ਼ਨ ਵਗੈਰਾ ਕਰਦੇ ਹੋ ਜਾਂ ਬੋਡੀ ਬਿਲਡਿੰਗ 'ਚ ਜਾਣਾ ਚਾਹੁੰਦੇ ਹੋ, ਫਿਰ 1.8 ਤੋਂ 2 ਗ੍ਰਾਮ ਤੋਂ ਵੀ ਉੱਤੇ ਜਾ ਸਕਦੀ ਹੈ ਰੇਂਜ, ਉਹ ਤੋਂ ਉੱਤੇ ਬੋਡੀ ਲਈ ਹਾਰਮ ਹੈ ਜੇ ਤਾਂ ਤੁਸੀਂ ਉੱਤੇ ਲੈ ਕੇ ਜਾਂਦੇ ਹੋ ਇਨਟੇਕ ਨੂੰ।
ਅਤੇ ਮੈਂ ਆਖਰੀ ਸਵਾਲ ਪੁੱਛਾਂ ਤੁਹਾਨੂੰ ਆਮ ਰੈਸਲਿੰਗ ਬਾਰੇ, ਇੱਥੋਂ ਕਿੱਥੇ ਕੀ ਹੁਣ ਵਰਲਡ ਚੈਂਪੀਅਨਸ਼ਿਪ ਜਾਣ ਦਾ ਵੀ ਇਰਾਦਾ ਜਾਂ ਉਹਦੇ ਲਈ ਤੁਹਾਨੂੰ ਕੋਈ ਹੋਰ ਕੰਪੀਟੀਸ਼ਨ ਲੜਨਾ ਪੈਣਾ ਫਿਰ ਤੁਸੀਂ ਉਹ ਮੁਕਾਬਲੇ ਦੇ ਯੋਗ ਹੋਵੋਗੇ?
ਆਰਨੋਲ ਕਲਾਸਿਕ ਆਪਣੀ ਇੱਕ ਕਲਾਸ ਹੈ ਸਰ, ਇਹਦੇ ਤੋਂ ਤੁਸੀਂ ਅੱਗੇ ਕਿਤੇ ਇਹਦੇ ਹੈ ਨਹੀਂ ਸਿਲੈਕਸ਼ਨ, ਪਰ ਮੈਂ ਵਰਲਡ ਆਰਮ ਰੈਸਲਿੰਗ ਲੀਗ ਜਿਹੜਾ ਵਰਲਡ ਆਰਮ ਰੈਸਲਿੰਗ ਕੰਪੀਟੀਸ਼ਨ ਹੋਏਗਾ ਬੁਲਗਾਰੀਆ 'ਚ, ਮੈਂ ਉਹਦੇ ਲਈ ਟਰਾਈ ਕਰੂੰਗਾ, ਜੇ ਮੈਂ ਪ੍ਰਪੇਅਰਡ ਹੋਇਆ ਤਾਂ ਮੈਂ ਜ਼ਰੂਰ ਜਾਊਂਗਾ ਜੀ ਨਿਊਜ਼ੀਲੈਂਡ ਨੂੰ ਰੀਪ੍ਰੈਜ਼ੈਂਟ ਕਰਨ ਉੱਥੇ।
ਜੀ ਬਹੁਤ ਬਹੁਤ ਮਿਹਰਬਾਨੀ ਅਨਮੋਲ, ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ, ਇੱਕ ਪੰਜਾਬੀ ਨੌਜਵਾਨ ਜੋ ਇੱਕ ਵੱਖਰੇ ਖੇਤਰ 'ਚ ਇੱਕ ਵੱਖਰਾ ਮੁਕਾਮ ਬਣਾ ਰਿਹਾ, ਸਾਡੇ ਸਾਰੇ ਭਾਈਚਾਰੇ ਲਈ ਮਾਣ ਦੀ ਗੱਲ ਹੈ, ਅੱਜ ਸਮਾਂ ਦੇਣ ਲਈ ਬਹੁਤ ਬਹੁਤ ਮਿਹਰਬਾਨੀ।
ਥੈਂਕ ਯੂ ਭਾਜੀ। SBS, 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 SBS,